ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ। ਪੜੀਏ ਜੇਤੇ ਬਰਸ ਬਰਸੇ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰ ਜਾ, ਪੜੀਏ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ, ਹੋਰ ਹੋਮੇ ਝਖਣਾ ਝਾਖ। ਆਸਾ ਦੀਵਾਰ ਦੀ ਨੌਵੀਂ ਪੌੜੀ, ਜਿਸ ਵਿੱਚ ਪਹਿਲੇ ਪਾਤਸ਼ਾਹ ਜਗਤ ਗੁਰੂ ਬਾਬਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਦੋ ਸਲੋਕ ਜੋ ਪੌੜੀਆਂ ਦੇ ਨਾਲ ਜੋੜੇ ਨੇ, ਅਗੰਮੀ ਵਿਚਾਰ ਪ੍ਰਸਤੁਤ ਕਰਦੇ ਨੇ। ਮੂਲ ਪੰਕਤੀ ਹੈ, ਨਾਨਕ ਲੇਖੇ ਇੱਕ ਗੱਲ, ਹੋਰ ਹੋਮੇ ਝਖਣਾ ਝਾਖ। ਧਾਰਮਿਕ ਦੁਨੀਆ ਸਾਰੀ ਸਾਧਨਾ ਇਬਾਦਤ ਵਿੱਚ ਗੱਲ ਤੇ ਇੱਕੋ ਹੀ ਪ੍ਰਮਾਣਿਕ ਹੈ। ਇੱਕ ਗੱਲ ਹੀ ਖਾਸ ਹੈ, ਬਾਕੀ ਤੇ ਝੱਖ ਮਾਰਨਾ ਹੈ ਔਰ ਅਹੰਕਾਰ ਨੂੰ ਪੱਠੇ ਪਾਉਣੇ ਨੇ। ਇੱਕ ਗੱਲ ਕੀ ਹੈ? ਇੱਕ ਦੀ ਯਾਦ, ਇੱਕ ਦਾ ਚਿੰਤਨ, ਇੱਕ ਨਾਲ ਜੁੜਨਾ। ਜਿਹੜੀ ਸਾਧਨਾ, ਜਿਹੜਾ ਕਰਮ ਇੱਕ ਨਾਲ ਜੋੜੇ ਨਾ, ਉਹ ਧਾਰਮਿਕ ਸਾਧਨਾ ਨਹੀਂ ਹੈ। ਜਿਹੜੀ ਪੂਜਾ, ਜਿਹੜਾ ਪਾਠ, ਜਿਹੜੇ ਵਰਤ ਨੇਮ ਇੱਕ ਤੋਂ ਤੋੜਨ, ਇੱਕ ਤੋਂ ਦੂਰ ਲੈ ਜਾਣ, ਉਹ ਕੋਈ ਵੀ ਧਾਰਮਿਕ ਸਾਧਨਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਪੰਕਤੀ ਬਹੁਤ ਅਗੰਮੀ ਦੁਨੀਆ ਦੇ ਰਾਜ਼ ਜਗਤ ਦੇ ਸਾਹਮਣੇ ਰੱਖਦੀ ਹੈ। ਨਾਨਕ ਲੇਖੈ ਇੱਕ ਗੱਲ, ਹੋਰ ਹੋਮੈ ਝਖਣਾ ਝਾਖ। ਉਸ ਇੱਕ ਗੱਲ ਤੋਂ ਬਿਨਾਂ ਜਿਤਨਾ ਵੀ ਗਿਆਨ ਹੈ, ਉਹ ਆਪਣੇ ਅਹੰਕਾਰ ਨੂੰ ਵਧਾਉਣਾ ਹੈ। ਇੱਕ ਦਾ ਚਿੰਤਨ ਹੋਵੇ ਤਾਂ ਗਿਆਨ ਸਹਾਇਕ ਹੁੰਦਾ ਹੈ, ਮਦਦਗਾਰ ਹੁੰਦਾ ਹੈ। ਪਰ ਜੇ ਇੱਕ ਦਾ ਚਿੰਤਨ ਨਹੀਂ, ਇੱਕ ਦੀ ਯਾਦ ਨਹੀਂ, ਇੱਕ ਦਾ ਸਿਮਰਨ ਨਹੀਂ, ਤਾਂ ਗਿਆਨ ਹੀ ਅਹੰਕਾਰੀ ਬਣਾ ਦਿੰਦਾ ਹੈ। ਔਰ ਅਹੰਕਾਰ ਵਿੱਚ ਜੋ ਕੁਛ ਵੀ ਕੀਤਾ ਜਾਂਦਾ ਹੈ, ਸਾਹਿਬ ਕਹਿੰਦੇ ਨੇ ਉਹ ਸਭ ਕੁਛ ਝੱਖ ਮਾਰਨਾ ਹੈ। ਖਾਸ ਕਰਕੇ ਧਾਰਮਿਕ ਦੁਨੀਆ ਵਿੱਚ ਗਿਆਨ ਦੀ ਬੜੀ ਪ੍ਰਧਾਨਤਾ ਹੈ ਤੇ ਗਿਆਨ ਹਾਸਲ ਹੁੰਦਾ ਹੈ ਪੜ੍ਹ ਕੇ। ਅਗਰ ਗਿਆਨ ਹਾਸਲ ਕਰ ਲਿਆ, ਪੜ੍ਹ ਪੜ੍ਹ ਕੇ ਬੋਧ ਹਾਸਲ ਕਰ ਲਿਆ, ਲੇਕਿਨ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ, ਉਹਨੂੰ ਵਰਤੋਂ ਵਿੱਚ ਨਹੀਂ ਲਿਆਂਦਾ, ਤਾਂ ਇਹ ਪੜ੍ਹਿਆ ਹੋਇਆ ਸਾਰੇ ਦਾ ਸਾਰਾ ਗਿਆਨ ਐਸਾ ਹੈ ਜੈਸੇ ਭੋਜਨ ਛਕਿਆ ਉਲਟੀ ਕਰ ਦਿੱਤੀ ਹੈ, ਵੋਮਿਟ ਕਰ ਦਿੱਤੀ ਹੈ। ਛਕਿਆ ਹੋਇਆ ਭੋਜਨ ਅਗਰ ਬਾਹਰ ਆ ਗਿਆ ਤਾਂ ਛਕਣ ਦਾ ਕੋਈ ਫਾਇਦਾ ਹੀ ਨਾ ਰਿਹਾ। ਛਕਿਆ ਹੋਇਆ ਤੇ ਉਹੀ ਭੋਜਨ ਸਕਾਰਤ ਹੈ ਜੋ ਪਚ ਗਿਆ, ਜੋ ਸਰੀਰ ਵਿੱਚ ਜਾ ਕੇ ਰਸ ਬਣਿਆ, ਮਿੰਜ ਬਣਿਆ, ਖੂਨ ਬਣਿਆ, ਸਰੀਰ ਦੀ ਤਵਾਨਾਈ ਬਣਿਆ, ਤਾਕਤ ਬਣਿਆ। ਪਰ ਜੇ ਉਲਟੀ ਹੀ ਹੋ ਗਿਆ ਤਾਂ ਛਕਣ ਦੀ ਮਿਹਨਤ ਵੀ ਵਿਅਰਥ ਤੇ ਖਾਮਾ ਖਾ ਉਲਟੀਆਂ ਦੀ ਤਕਲੀਫ ਵੀ ਸਹਾਰੀ। ਇਸੇ ਤਰੀਕੇ ਨਾਲ ਪੜ੍ਹਾਈ, ਗਿਆਨ ਅਗਰ ਅਮਲ ਵਿੱਚ ਲਿਆਇਆ ਜਾਏ ਤਾਂ ਤੇ ਨਾਮ ਰਸ ਬਣ ਜਾਂਦਾ ਹੈ, ਭਗਤੀ ਰਸ ਬਣ ਜਾਂਦਾ ਹੈ, ਰੂਹਾਨੀ ਤਾਕਤ ਬਣ ਜਾਂਦਾ ਹੈ, ਈਸ਼ਵਰੀ ਸਰੂਰ ਬਣ ਜਾਂਦਾ ਹੈ। ਪਰ ਜੇ ਚਿੰਤਨ ਨਾ ਹੋਵੇ ਤਾਂ ਇਹੀ ਗਿਆਨ ਥਕੇਵਾਂ ਅਕੇਵਾਂ ਬਣ ਕੇ ਹੰਕਾਰ ਦਾ ਫਿਤੂਰ ਬਣ ਜਾਂਦਾ ਹੈ। ਔਰ ਇਹ ਫਿਰ ਸਭ ਕੁਛ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਐਸਾ ਹੁੰਦਾ ਹੈ ਜੈਸੇ ਝੱਖ ਹੀ ਮਾਰੀ ਗਈ ਹੈ। ਝੱਖ ਮਾਰਨਾ ਉਹ ਆਉਂਦਾ ਹੈ, ਕੀਤਾ ਬਹੁਤ ਕੁਛ ਹੈ, ਪੱਲੇ ਕੁਛ ਵੀ ਨਹੀਂ ਪਿਆ। ਇਸ ਵਾਸਤੇ ਬਹੁਤ ਕੁਛ ਕਰਕੇ ਜਦ ਕਿਸੇ ਨੂੰ ਕੁਝ ਪੱਲੇ ਨਹੀਂ ਪੈਂਦਾ ਤਾਂ ਉਹ ਕਹਿੰਦਾ ਮੈਂ ਝੱਖ ਹੀ ਮਾਰਦਾ ਰਿਹਾ, ਝੱਖ ਹੀ ਛਕਾਉਂਦਾ ਰਿਹਾ, ਮਿਹਨਤ ਬਹੁਤ ਕੀਤੀ, ਪੁਰਸ਼ਾਰਤ ਬਹੁਤ ਕੀਤਾ, ਪੱਲੇ ਕੁਛ ਨਹੀਂ ਪਿਆ। ਤੇ ਜਦ ਪੱਲੇ ਹੀ ਕੁਛ ਨਹੀਂ ਪਿਆ ਤੂੰ ਝੱਖ ਹੀ ਮਾਰਿਆ, ਹੋਰ ਕੀ। तो साहिब कहिंदे ने उस एक दे चिंतन तो बिना, एक दी याद तो बिना, एक दे सिमरन तो बिना, एक नाल जुड़े बिना जितना ज्ञान है ये झक मारना है। ज्ञान हासिल करने का तरीका तो पढ़ाई है। तो महाराज कहिंदे ने पढ़ पढ़ गड्डी लदीए, पढ़ पढ़ भरिए साथ, इतना पढ़िए कि किताबा नाल गड्डियां दियां गड्डियां लदियां जान। प्राचीन समय विच लोकी अपनी विद्या दा ढंडोरा पिटन लई जद एक थां तो दूसरी थां ते जांदे सन तां ज्ञान दे तमाम ग्रंथां दे ढेर वी नाल लैके चलदे सन। ईरान दे आलम उठां दे उत्ते लद के चलदे सन, हिंदुस्तान दे विद्वान बैल गड्डियां दे उत्ते धर्म ग्रंथां नूं लद के एक शहर तो दूजे शहर, दूजे तो तीजे, तीजे तो चौथे पहुंचना। जद गड्डियां दियां गड्डियां धर्म ग्रंथां दियां लदियां होईयां कोई देखदा सी तां दुनिया कह उठदी सी बड़ा विद्वान आया है, कोई बहुत वड्डा आलम आया है। इहदे नाल बहस करनी बहुत औखी है, इहदे नाल विचार वटांदरा करना बहुत औखा है। गजब दी गल ते इह है कि विचार सी परमात्मा दी प्राप्ति लई, लेकिन विचार भी जित हार दा कारण बन गई। विचार भी इस वास्ते हुण दूजे नूं हराणा है ते मैं जितना है, ते जे तलवार भी इस वास्ते है मैं दूजे नूं जितना है। अगर विचार भी इस वास्ते है तो फिर विचार ते तलवार विच कोई फर्क रह नहीं जाता। तलवार अगले दा गला कटन लई है, विचार अगले दा दिमाग कटन लई है। तलवार अगले दा सिर जमीन ते गिराण लई है, विचार अगर अगले दा सिर झुकाण लई बन गई है तो फिर दोवें घातक ने, दोवें हानिकारक ने, दोवें मनुखता दे लई बोझ ने। प्राचीन जमाने च कोई तलवार लेके घूमदा सी दूजियां दे गले कटन लई, कोई विचार लेके घूमदा सी दूजियां दे सिर झुकाण लई। एक दौर सारी दुनिया विच ऐसा लंघिया जद बहस मुबासे बहुत आउंदे सन, और जिस तरह तलवार दे धनी ऐलानिया कहिंदे सन साडे नाल आके कोई मुकाबला करे। साडे देश विच बकायदा अश्वमेध यज्ञ हुंदे सन, घोड़ा छड़ दिता जांदा सी, ते इहदा इह मतलब आउंदा सी हुण जिहड़ा पकड़े ओह साडे नाल जंग करे, युद्ध करे। ਇਹ ਘੋੜਾ ਛੱਡਣਾ ਐਲਾਨੇ ਜੰਗ ਆਉਂਦਾ ਸੀ, ਪਰ ਫਰਕ ਸਿਰਫ ਇਤਨਾ ਸੀ ਹੁਣ ਜਿਹੜਾ ਪਕੜੇ ਉਹਦੇ ਨਾਲ ਜੰਗ ਹੋਵੇਗੀ। ਜਿੱਥੋਂ ਜਿੱਥੋਂ ਘੋੜਾ ਲੰਘ ਜਾਂਦਾ ਸੀ ਉਹ ਧਰਤੀ ਉਸ ਥਾਂ ਦੇ ਰਾਜੇ ਮਹਾਰਾਜੇ ਅਸ਼ਵਮੇਧ ਯੱਗ ਕਰਨ ਵਾਲੇ ਦੀ ਤਾਬਿਆ ਵਿੱਚ ਰਹਿੰਦੇ ਸਨ। ਇਹ ਆਪਣੀ ਤਲਵਾਰ ਦਾ ਜ਼ੋਰ ਥਾਂ ਥਾਂ ਤੇ ਦਿਖਾਉਣ ਦਾ ਇੱਕ ਤਰੀਕਾ ਹੁੰਦਾ ਸੀ, ਔਰ ਜਦ ਕੋਈ ਘੋੜਾ ਪਕੜ ਲੈਂਦਾ ਸੀ ਘਮਸਾਨ ਦਾ युद्ध हो जाता है, गले बेशुमार कटते सन। तो मनुख दे हाथ दे जब तलवार आई तो वह तलवार का धनी बनिया, तो उसने इस तो यह कम लिया कि गले कटने ने। ते जद बंदे कोल विचार आई यह भी एक शक्ति सी, यह भी एक ताकत सी, तो हुण गले झुकाने ने, हुण सिर झुकाने ने। तो किसी का सिर झुकाना भी किसी का सिर कटना ही है, होर कुछ नहीं। कट के भी सिर धरती ते पैंदा है, झुक के भी सिर धरती ते पैंदा है, और ये दोवें हिंसा ही तलवार नाल कीती जाए चाहे विचार नाल कीती जाए। कोई लिख के हिंसा करता है, कोई बौर, कोई तरह तरह के दूजियां दे विचार खंडन करन दी कोशिश, मारन दी कोशिश करता है। विचार इस विचार ते सीख जलदा होया दीप मार्ग नूं वेख्या जा सके, लेकिन बदकिस्मती बहुत सारे अपने घर साड़े ने, लोगां दे घर साड़े। तो साहिब कहिंदे ने पढ़ पढ़ गड्डी लदीए, पढ़ पढ़ भरिए साथ। जे धर्म ग्रंथां दियां ज्ञान दी पुस्तकां दियां गड्डियां भी लद लईए, ते चाहे ढेरां दे ढेर कट्ठे कर लईए, एक पंक्ति नाल ए पंक्ति जुड़ेगी, नानक लेखे एक गल होर हो में जकणा जाग। गल ते एक ही लेखे च है, ਬਾਕੀ ਤੇ ਝੱਕ ਝਕਣਾ ਹੈ, ਬਾਕੀ ਤੇ ਹੰਕਾਰ ਨੂੰ ਪੱਠੇ ਪਾਣੇ ਨੇ। ਡਾਕਟਰ ਮੁਹੰਮਦ ਇਕਬਾਲ ਦਾ ਇੱਕ ਬੜਾ ਕੀਮਤੀ ਕੌਲ ਹੈ, ਉਹ ਕਹਿੰਦੇ ਨੇ ਇਲਮ ਚੰਦਾਂ ਕਿ ਬੇਸ਼ਤਰ ਖਵਾਨੀ ਗਰ ਅਮਰ ਦਸਤੇਸ਼ਤ ਨਾਦਾਨੀ। ਇਲਮ ਤੇ ਉਹੀ ਹੈ, ਇਲਮ ਦਾ ਪੜ੍ਹਨਾ ਤੇ ਤਾਂ ਹੀ ਸਕਾਰਤ ਹੈ ਕਿ ਉਹ ਅਮਲ ਵਿੱਚ ਆਵੇ। ਇਲਮ ਅਮਲ ਵਿੱਚ ਨਹੀਂ ਆਇਆ ਤਾਂ ਉਸ ਬਾਰੇ ਆਪ ਕਹਿੰਦੇ ਨੇ ਨਾ ਹਕਤ ਬਵਦ ਨਾ ਦਾਨਿਸ਼ਮੰਦ ਚਾਰ ਪਾਏ ਬਰੋਏ ਕਿਤਾਬੇ ਚੰਦ। ਇਹ ਤੇ ਇਹ ਹੋਇਆ ਜਿਵੇਂ ਪਸ਼ੂ ਦੀ ਪਿੱਠ ਦੇ ਉੱਤੇ ਕਿਤਾਬਾਂ ਲੱਦ ਦਿੱਤੀਆਂ ਨੇ। ਅਗਰ ਇਲਮ ਅਮਲ ਦੇ ਚ ਨਹੀਂ ਆਇਆ ਤਾਂ ਸਮਝੋ ਖੋਤੇ ਦੀ ਪਿੱਠ ਤੇ ਕਿਤਾਬਾਂ ਲੱਦੀਆਂ ਹੋਈਆਂ ਨੇ, ਉਠ ਦੀ ਪਿੱਠ ਦੇ ਉੱਤੇ ਕਿਤਾਬਾਂ ਲੱਦੀਆਂ ਹੋਈਆਂ ਨੇ, ਬੈਲ ਕਿਤਾਬਾਂ ਦਾ ਭਾਰ ਢੋ ਰਿਹਾ। ਫਰਕ ਕੀ ਪੈਂਦਾ ਅਗਰ ਖੋਤਾ ਭਾਰ ਢੋਵੇ ਜਾਂ ਮਨੁੱਖ ਆਪਣੇ ਦਿਮਾਗ ਵਿੱਚ ਉਸ ਗਿਆਨ ਨੂੰ ਚੁੱਕ ਕੇ ਤੇ ਭਾਰ ਢੋਈ ਫਿਰੇ। ਹਕੀਕਤ ਇਹ ਸੀ ਕਿ ਜਿਹੜੇ ਬੈਲ ਵਿਚਾਰੇ ਪੋਥੀਆਂ ਢੋਂਦੇ ਸਨ, ਹਕੀਕਤ ਵਿੱਚ ਇਹ ਵਿਚਾਰਕਾਂ ਦੇ ਦਿਮਾਗ ਦੇ ਉੱਤੇ ਇਹਨਾਂ ਪੋਥੀਆਂ ਦਾ ਬੋਝ ਸੀ ਤੇ ਢੋਹੀ ਫਿਰਦੇ ਸਨ, ਢੋਹੀ ਫਿਰਦੇ ਸਨ। ਗਿਆਨ ਤੇ ਸੀ ਜੋ ਜਨਮਾਂ ਜਨਮਾਂਤਰਾਂ ਦੇ ਸੰਸਕਾਰਾਂ ਨੂੰ ਇੱਕ ਪਾਸੇ ਕਰ ਦੇਵੇ ਤੇ ਗਿਆਨ ਸਵੈਮ ਬੋਝ ਬਣ ਜਾਵੇ, ਭਾਰ ਬਣ ਜਾਵੇ। ਅੱਜ ਦੀ ਸਦੀ, ਅਜੋਕੀ ਸਦੀ ਤਾਂ ਇੰਜ ਕਹਿਣਾ ਪਏਗਾ ਗਿਆਨ ਦੇ ਭਾਰ ਤਲੇ ਦਬ ਕੇ ਰਹਿ ਗਈ ਹੈ। ਔਰ ਇਹ ਮੰਨਣਾ ਪਏਗਾ ਕਿ ਅਜੋਕੀ ਸਦੀ ਜਿਤਨੀ ਗਿਆਨੀ ਹੈ, ਪਹਿਲੀਆਂ ਸਦੀਆਂ ਇਤਨੀਆਂ ਗਿਆਨੀ ਨਹੀਂ ਸਨ। ਅਜੋਕੀ ਸਦੀ ਜਿਤਨੀ ਅਹੰਕਾਰੀ ਹੈ, ਪਹਿਲੀ ਸਦੀਆਂ ਇਤਨੀਆਂ ਅਹੰਕਾਰੀਆਂ ਨਹੀਂ ਸਨ, ਕਿਉਂਕਿ ਅਹੰਕਾਰ ਲਈ ਜਾਣਕਾਰੀ ਚਾਹੀਦੀ ਹੈ, ਇਤਨੀ ਜਾਣਕਾਰੀ ਨਹੀਂ ਸੀ। ਅੱਜ ਤੇ ਵਿਆਪਕ ਜਾਣਕਾਰੀ ਬੰਦੇ ਕੋਲ ਹੈ, ਸਾਗਰ ਦੀ ਜਾਣਕਾਰੀ, ਪਹਾੜਾਂ ਦੀ ਜਾਣਕਾਰੀ, ਦਰਿਆਵਾਂ ਦੀ ਜਾਣਕਾਰੀ, ਮੁਲਕਾਂ ਦੀ ਜਾਣਕਾਰੀ, ਮਨੁੱਖਾਂ ਦੀ ਜਾਣਕਾਰੀ, ਪਸ਼ੂ ਪਕਸ਼ੀਆਂ ਦੀ ਜੋ ਹੈ ਜਾਣਕਾਰੀ, ਸੂਰਜ ਚੰਦ ਤਾਰੇ ਗ੍ਰਹਿ ਨਛੱਤਰਾਂ ਦੀ ਜਾਣਕਾਰੀ, ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਦੇ ਅੰਬਾਰ ਮਨੁੱਖ ਨੇ ਜੋ ਹੈ ਲਾ ਦਿੱਤੇ ਨੇ। ਔਰ ਇਹ ਸਾਰੇ ਦਾ ਸਾਰਾ ਬੰਦੇ ਦੇ ਦਿਲ ਦਿਮਾਗ ਉੱਤੇ ਬੋਝ ਬਣ ਕੇ ਰਹਿ ਗਿਆ, ਕਿਉਂਕਿ ਜਾਣਕਾਰੀ ਫਿਤੂਰ ਬਣ ਗਈ ਹੈ, ਜਾਣਕਾਰੀ ਅਹੰਕਾਰ ਬਣ ਗਈ ਹੈ, ਜਾਣਕਾਰੀ ਬੋਝ ਬਣ ਗਈ ਹੈ। ਸਾਹਿਬ ਕਹਿੰਦੇ ਨੇ ਪੜ੍ਹ ਪੜ੍ਹ ਕੇ ਧਰਮ ਗ੍ਰੰਥਾਂ ਦੀਆਂ ਪੋਥੀਆਂ ਦਾ ਅਗਰ ਗੱਡੀਆਂ ਦੀਆਂ ਗੱਡੀਆਂ ਲੱਦ ਲਈਆਂ ਜਾਣ, ਢੇਰਾਂ ਦੇ ਢੇਰ ਲਾ ਦੇ ਜਾਣ, ਤਾਂ ਵੀ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝਕਣਾ ਝਾਕ। ਸਾਰੇ ਕਹਿੰਦੇ ਨੇ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ। ਬੇੜੀਆਂ ਦੀਆਂ ਬੇੜੀਆਂ ਕਿਤਾਬਾਂ ਨਾਲ ਭਰ ਲਈਆਂ। ਪ੍ਰਾਚੀਨ ਸਮੇਂ ਚ ਐਸਾ ਵੀ ਆਉਂਦਾ ਸੀ ਕਿ ਗੰਗਾ, ਜਮਨਾ, ਨਰਮਦਾ, ਹੋਰ ਗੋਦਾਵਰੀ ਇਤਿਆਦਕ ਜਿੱਥੋਂ ਨਿਕਲਦੀਆਂ ਨੇ ਉੱਥੋਂ ਹੀ ਪੰਡਿਤ ਜਨ ਬੇੜੀ ਵਿੱਚ ਬੈਠ ਕੇ ਧਰਮ ਗ੍ਰੰਥ ਲੱਦ ਕੇ ਤੇ ਬੇੜੀਆਂ ਤੇ ਚੱਲ ਪੈਂਦੇ ਸਨ। ਰਸਤੇ ਜੋ ਕਸਬਾ ਆਇਆ, ਸ਼ਹਿਰ ਆਇਆ, ਰੁਕੇ, ਉੱਥੇ ਬਹਿਸ ਮੁਬਾਸਾ ਕੀਤਾ, ਫਿਰ ਅੱਗੇ ਚਲੇ। ਉੱਥੇ ਵਿਚਾਰ ਵਟਾਂਦਰਾ ਕੀਤਾ, ਫਿਰ ਅੱਗੇ ਚਲੇ। ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਦਾ ਜ਼ਰੀਆ ਚੂੰਕਿ ਇਹ ਦਰਿਆ ਸਨ, ਬੇੜੀਆਂ ਸਨ, ਤਾਂ ਧਰਮ ਗ੍ਰੰਥ ਵੀ ਬੇੜੀਆਂ ਨਾਲ ਭਰੇ ਹੋਏ ਇਸ ਤਰੀਕੇ ਨਾਲ ਢੇਰ ਨਾਲ ਹੀ ਰੱਖਦੇ ਸਨ। ਗੰਗੋਤਰੀ ਤੋਂ ਚੱਲ ਕੇ ਗੰਗਾ ਸਾਗਰ ਤੱਕ ਪਹੁੰਚਣਾ, ਕਲਕੱਤੇ ਤੱਕ ਪਹੁੰਚਣਾ, ਰਸਤੇ ਦੇ ਜੋ ਸ਼ਹਿਰ ਨੇ, ਜੋ ਕਸਬੇ ਨੇ, ਜੋ ਪਿੰਡ ਨੇ, ਵਿਚਾਰ ਵਟਾਂਦਰਾ ਕਰਦੇ ਜਾਣਾ। ਤੇ ਗਜ਼ਬ ਦੀ ਗੱਲ ਇਹ ਆਉਂਦੀ ਸੀ ਕਿ ਵਿਚਾਰ ਵਿੱਚ ਜਿਹੜਾ ਹਾਰ ਜਾਂਦਾ ਸੀ ਉਸਦੇ ਸਾਰੇ ਧਰਮ ਗ੍ਰੰਥ ਖੋ ਲਏ ਜਾਂਦੇ ਸਨ, ਉਹਦੀਆਂ ਸਾਰੀਆਂ ਕਿਤਾਬਾਂ ਖੋ ਲਈਆਂ ਜਾਂਦੀਆਂ ਸਨ। ਇਸ ਤਰੀਕੇ ਨਾਲ ਬੇੜੀਆਂ ਦੇ ਵਿੱਚ ਕਿਤਾਬਾਂ ਦਾ ਢੇਰ ਲੱਗਦਾ ਜਾਂਦਾ ਸੀ। ਜੋ ਉਸਨੇ ਲਿਖਿਆ ਹੁੰਦਾ ਸੀ, ਜੋ ਉਸਨੇ ਕਿਤਾਬਾਂ ਪੜ੍ਹੀਆਂ ਹੁੰਦੀਆਂ ਸਨ, ਸਭ ਉਸਦੇ ਕੋਲ ਖੋ ਲਿਆ ਜਾਂਦਾ ਸੀ। ਗਿਆਨ ਚਰਚਾ ਵੀ ਸੀ ਕਿ ਹੁਣ ਜਿੱਤ ਸਾਧਨ ਹੈ ਇਹ ਖੋ ਲਿਆ ਜਾਏਗਾ। ਦੋ ਤਲਵਾਰ ਦੇ ਧਨੀ ਪੁਰਾਣੇ ਸੂਰਮੇ ਜਦ ਲੜਦੇ ਸਨ ਰਾਜੇ ਮਹਾਰਾਜੇ, ਜਿਹਦੀ ਤਲਵਾਰ ਟੁੱਟ ਗਈ, ਜਿਹਦੀ ਤਲਵਾਰ ਗਿਲ ਗਈ, ਉਹਦੀ ਸਲਤਨਤ ਖੋ ਲਈ ਜਾਂਦੀ ਸੀ, ਉਹਦਾ ਰਾਜਪਾਠ ਖੋ ਲਿਆ ਜਾਂਦਾ ਸੀ। ਹੂ ਬਹੂ ਇਹੀ ਨਿਯਮ ਵਿਚਾਰ ਦੀ ਦੁਨੀਆਂ ਦੇ ਚੱਲਦਾ ਰਿਹਾ। ਵਿਚਾਰ ਵਟਾਂਦਰਾ ਕਰਦਿਆਂ ਕਰਦਿਆਂ ਜੋ ਹਾਰ ਗਿਆ ਉਹਦੇ ਵਿਚਾਰ ਦੇ ਗ੍ਰੰਥ, ਉਹਦੇ ਵਿਚਾਰ ਦੇ ਸਾਧਨ ਸਾਰੇ ਖੋ ਲਏ ਜਾਂਦੇ ਸਨ। ਇਸ ਤਰੀਕੇ ਨਾਲ ਭਾਰਤ ਦੇਸ਼ ਦੇ ਵਿੱਚ ਹੀ ਨਹੀਂ समुची दुनिया दे सिर्फ तलवार दे नाल ही हिंसा नहीं चलती रही, विचार दे नाल भी बहुत व्यापक रूप दे हिंसा चलती रही है। और हैरानगी दी गल है, तलवार सी अपनी रक्षा लई, हिंसा लई नहीं, विचार सी अध्यात्मक उन्नति लई, किसे नू हराण लई नहीं। लेकिन कोई तलवार दे धनी चल पे जित हासिल करन लई, कोई विचार दे धनी चल पे जित हासिल करन लई। कोई तलवार नाल इक दा गला कट के जमीन ते गिराई जांदा है, कोई अपनी विचार शक्ति नाल अगले दा गला झुकाई जांदा है, अगले दा सिर झुकाई जांदा है। और ये हकीकत है कि सिर कटना ते सिर झुकाना इक्को ही गल है। किसे दा सिर कट के जमीन ते गिरा दिता है ते किसे दा सिर इतना शक्तिशाली विचार पेश कीता है कि झुक गया है और झुकाया है, ये नीयत सी, तो ये भी गला ही कटे है। बड़ी व्यापक रूप दे साडे देश दे तलवार दे नाल ते हिंसा हुंदी रही, विचार दे नाल भी हिंसा हुंदी रही, बड़ी प्रबल रूप च। कहिंदे ने कुछ मजहब इस ढंग नाल फैले कि उन्हां कोल तलवार सी, और साफ कह दिता तलवार नेड़े है तो सिर झुकाना है कि नहीं, तो तलवार नाल गर्दना झुकाइया गईयां थां थां ते। और इस तरीके नाल अपनी तलवार दे जोर दे नाल अपनी उम्मत वधाई गई। दूसरा दौर ऐसी विचार दी शक्ति, मेरे विचार ताकतवर ने, मेरे विचारां च शक्ति है, मेरे विचार च बल है, तू मेरे विचार मनदा या नहीं, जे नहीं मनदा ते मेरे नाल विचार वटांदरा कर। ते अगला ज्यों हार जांदा सी उहदे धर्म ग्रंथ खो लेने, उहदा सिर झुका देना, और इस तरीके दे नाल विचार दे आसरे ते व्यापक हिंसा चलती रही। साहिब श्री गुरु नानक देव जी महाराज उसे दा ही पै जिक्र करदे ने, अगर पढ़ पढ़ के गड्डियां लद लईए, पढ़ पढ़ के किताबां दे ढेर कट्ठे कर लईए, पढ़ पढ़ के पोथियां दे नाल इतना इस ढंग नाल विचरीए कि जिस बेड़ी विच बैठे एक थां तो दूसरी थां ते जाण लई ओह बेड़ियां दीआं बेड़ियां वी धर्म ग्रंथां दे नाल भरियां पईआं होण, खातियां दे खाते पूर देईए, तां वी साहिब कहिंदे नानक लेखे इक गल और होमे झकणा जाक। गल ते इक ही लेखे च लगेगी, और इक लेखे च गल की है, इक नाल जुड़ना, इक दा चिंतन, इक दा सिमरन, इक दी याद, इक दा बोध। साहिब अगे चल के कहिंदे ने पढ़ पढ़ बेड़ी पाईए, पढ़ पढ़ गड़िए खात, पढ़िए जेते बरस बरस, पढ़िए जेते मास। ऐसी भी पढ़ाइया ने और अज भी ने धार्मिक, जिन्हां दे पढ़न लई 35-40 साल दी जिंदगी चाहीदी है। जीवन दा अद्धा समा अगर पढ़न दे विच ही लंघ गया, सिर्फ पढ़न दे विच, तां बाकी जो जीवन बचदा है उन्हूं अमल दे विच लियाण लई बहुत औखियाई इकट्ठी होवेगी। कारण कि 40 साल दे संस्कार सिर्फ पढ़न दे विच वो इतना गुबार वधा देंगे, वो इतना फितूर वधा देंगे, वो इतना हंकार वधा देंगे कि उस इलम नो अमल दे विच लैणा ही कठिन हो जाएगा। इस वास्ते दुनिया भर दे आलमा ने कहा है, नाल इलम हासिल करदे जाओ, उसे इलम नो उसे वक्त ही अमल दे विच लैंदे जाओ, तां ही वो सार्थक है। जिहड़ा भोजन छक रहे हैं इस सहजे सहजे उसे समय तो ही हजम होना चाहिए, हजम होना शुरू होना ही चाहिए। आज छकी है भोजन ते 40 साल तो बाद हजम होवे, 40 साल उसका बोझ ढोना ते मौत हो जाएगी, मनुख जी नहीं सकेगा। असी देखते हां कि भोजन खादा है अगर वो पेट दे 4 दिन भी पिया रहा है, कोई रोग नू पैदा करेगा, मंजे ते लिटा देगा, मनुख दा चलना औखा हो जाएगा। 40 साल दा ज्ञान और इतना वड्डा गुबार उन्हूं अमल दे चैंदा ही नहीं तो अध्यात्मक मौत ते हो ही जाएगी। इकबाल शायद तद ही कहने, निकल जा अकल से आगे के ये नूर, चिरागे राह है मंजिल नहीं है। इति रस्ते दी रोशनी है, मंजिले मकसूद नहीं है। भगत कबीर भी कहने ने कि हिरदे कपट मुख ज्ञानी, झूठे कहां बिलोवस पानी। जो ज्ञान अमल दे च नहीं आया, कबीर कहने ने ये पानी दा रिड़कना है, सिर्फ पानी दा रिड़कना। और बंदा ਪਾਣੀ ਦੇ ਚ ਰੇੜਕਾ ਪਾਈ ਜਾਵੇ ਮੱਖਣ ਤੇ ਨਿਕਲਣਾ ਹੀ ਨਹੀਂ। ਹਕੀਕਤ ਹੈ ਔਰ ਇਹ ਬਹੁਤ ਵੱਡੀ ਸੱਚਾਈ ਹੈ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਜੋ ਭਗਤ ਕਬੀਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਕੱਠਾ ਹੀ ਲਿਖਿਆ ਹੋਇਆ ਹੈ। ਕੁਛ ਸ਼ਬਦ ਐਸੇ ਨੇ ਕਿ ਭਗਤਾਂ ਦੇ ਗੁਰੂਆਂ ਦੇ ਇਕੱਠੇ ਹੀ ਨੇ। ਇਸ ਸ਼ਬਦ ਦਾ ਸਿਰਲੇਖ ਹੈ ਗੌੜੀ ਸ੍ਰੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਇੱਕ ਐਸਾ ਸ਼ਬਦ ਜੋ ਕਬੀਰ ਦਾ ਉਚਾਰਨ ਕੀਤਾ ਹੋਇਆ ਪਰ ਨਾਲ ਕੁਛ ਵਾਕ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ। ਅਖੀਰ ਦੀਆਂ ਦੋ ਪੰਕਤੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਨੇ। ਸਾਰਾ ਸ਼ਬਦ ਭਗਤ ਕਬੀਰ ਦਾ ਹੈ। ਕਬੀਰ ਕਹਿੰਦੇ ਨੇ ਐਸੋ ਅਚਰਜ ਦੇਖਿਓ ਕਬੀਰ ਦਦ ਕੇ ਭੋਲੇ ਬਿਰੋਲੇ ਨੀਰ। ਕਬੀਰ ਕਹਿੰਦੇ ਮੈਂ ਦੁਨੀਆਂ ਦੇ ਚ ਐਸਾ ਇੱਕ ਅਚਰਜ ਵੇਖ ਰਿਹਾ ਕਿ ਦੁਨੀਆਂ ਦਹੀਂ ਦੇ ਭੁਲੇਖੇ ਦੇ ਚ ਪਾਣੀ ਰਿੜਕ ਰਹੀ ਹੈ। ਦੁਨੀਆਂ ਪਰਮਾਤਮਾ ਦੇ ਭੁਲੇਖੇ ਦੇ ਚ ਬਸ ਗਿਆਨ ਨੂੰ ਹੀ ਵਿਚਾਰ ਨੂੰ ਹੀ ਪਰਮਾਤਮਾ ਸਮਝ ਕੇ ਤੇ ਵਿਚਾਰ ਇਕੱਠੇ ਕਰਦੀ ਜਾਂਦੀ ਹੈ। ਵਿਚਾਰਾਂ ਦਾ ਸੰਗ੍ਰਹਿ, ਬ੍ਰਹਮ ਗ੍ਰੰਥਾਂ ਦਾ ਸੰਗ੍ਰਹਿ, ਪੋਥੀਆਂ ਦਾ ਸੰਗ੍ਰਹਿ, ਔਰ ਇਹਨੂੰ ਸਮਝ ਲਿਆ ਕਿ ਪਰਮਾਤਮਾ ਦੀ ਪ੍ਰਾਪਤੀ ਹੈ। ਬਹੁਤ ਵੱਡੇ ਰੂਪ ਵਿੱਚ ਪਰਮਾਤਮਾ ਮਿਲ ਗਿਆ। ਕਬੀਰ ਕਹਿੰਦੇ ਨਹੀਂ, ਇੱਥੇ ਜਾਣਕਾਰੀ ਵੱਧ ਗਈ, ਬੋਧਕ ਸਤਲ ਵੱਧ ਗਿਆ, ਲੇਕਿਨ ਜਿਸ ਦੀ ਜਾਣਕਾਰੀ ਹੈ ਉਹ ਤੇ ਕੋਲ ਨਹੀਂ ਹੈ, ਉਹਦੀ ਪ੍ਰਾਪਤੀ ਤੇ ਨਾ ਹੋਈ। ਐਸੋ ਅਚਰਜ ਦੇਖਿਓ ਕਬੀਰ ਦਦ ਕੇ ਭੋਲੇ ਬਿਰੋਲੇ ਨੀਰ। ਅਗਾਂਹ ਚੱਲ ਕੇ ਬਹੁਤ ਕੀਮਤੀ ਬਚਨ ਆਪ ਕਹਿੰਦੇ ਨੇ, ਕਹੋ ਕਬੀਰ ਪ੍ਰਗਟ ਬਈ ਖੇਡ ਲੇਲੇ ਕੋ ਚੂੰਗੇ ਨਿਤ ਭੇਟ। ਅਕਸਰ ਤੇ ਐਸਾ ਹੁੰਦਾ ਚੂੰਗਦਾ ਹੈ, ਬੱਚਾ ਹੀ ਮਾਂ ਨੂੰ ਚੂੰਗਦਾ ਹੈ, ਪਰ ਮਾਂ ਬੱਚੇ ਨੂੰ ਚੂੰਗ ਰਹੀ ਹੈ। ਇੱਥੇ ਭੇਡ ਲੇਲੇ ਨੂੰ ਚੂੰਗ ਰਹੀ ਹੈ, ਜਿਸ ਲੇਲੇ ਕੋ ਅਸਥਨ ਵੀ ਨਹੀਂ, ਦੁੱਧ ਵੀ ਨਹੀਂ, ਤੇ ਚੂੰਗ ਰਹੀ ਹੈ। ਦਰਅਸਲ ਮਨੁੱਖ ਨੇ ਬੌਧਿਕ ਬਲ ਹਾਸਲ ਕੀਤਾ, ਗਿਆਨ ਹਾਸਲ ਕੀਤਾ ਪੜ੍ਹ ਪੜ੍ਹ ਕੇ, ਤੇ ਹੁਣ ਉਸੇ ਗਿਆਨ ਚ ਰਸ ਮਾਣ ਲੱਗ ਪਵੇ, ਉਸੇ ਜਾਣਕਾਰੀ ਦੇ ਚ ਰਸ ਮਾਣਨ ਲੱਗ ਪਵੇ ਵੀ ਇਹ ਜਾਣਕਾਰੀ ਮੇਰੀ ਮਹਾਨ ਹੈ, ਔਰ ਉਸੇ ਦਾ ਹੀ ਫਿਤੂਰ ਖੜਾ ਕਰੇਵੇ, ਉਸੇ ਦਾ ਹੀ ਹੰਕਾਰ ਖੜਾ ਕਰ ਦੇਵੇ, ਤਾਂ ਕਬੀਰ ਕਹਿੰਦੇ ਨੇ ਇਹ ਤੇ ਲੇਲੇ ਨੂੰ ਚੂੰਗਣਾ ਹੈ, ਇਹਦੇ ਚ ਅਧਿਆਤਮਕ ਰਸਤੇ ਪ੍ਰਾਪਤ ਨਹੀਂ ਹੋਵੇਗਾ। ਅਧਿਆਤਮਕ ਰਸ ਕਿਵੇਂ ਪ੍ਰਾਪਤ ਹੋਵੇ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ। ਰਾਜ ਦੇ ਚ ਰਹਿਸ ਦੇ ਚ ਜਿਹੜੀ ਗੱਲ ਕਬੀਰ ਨੇ ਆਖੀ ਹੈ ਉਹਨੂੰ ਖੋਲਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਰਾਮ ਰਮਤ ਮਤ ਪ੍ਰਗਟੀ ਆਏ ਕਹੋ ਕਬੀਰ ਗੁਰ ਸੋ ਜੀ ਪਾਏ। ਐ ਕਬੀਰ, ਵਿਚਾਰ ਹਾਸਲ ਕਰਕੇ ਅਗਰ ਰਾਮ ਦਾ ਰਮਣ ਸ਼ੁਰੂ ਕਰ ਦਿੱਤਾ ਜਾਏ, ਜ਼ਬਾਨ ਨਾਲ ਉਸਦਾ ਜਾਪ ਵੀ ਸ਼ੁਰੂ ਕਰ ਦਿੱਤਾ ਜਾਏ, ਉਹਦੀ ਯਾਦ ਵੀ ਆਰੰਭ ਦਿੱਤੀ ਜਾਏ, ਤਾਂ ਫਿਰ ਉਹ ਮਤ ਪ੍ਰਗਟ ਹੋ ਜਾਂਦੀ ਹੈ ਕਿ ਬੰਦਾ ਗਿਆਨ ਦੇ ਆਸਰੇ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ। ਉਹ ਗਿਆਨ ਸਾਰਥਿਕ ਹੈ, ਉਹ ਗਿਆਨ ਭਇਆ ਹੋਇਆ ਲੇਖੇ ਚ ਹੈ। ਕਿਉਂ? ਕਿ ਇੱਕ ਨਾਲ ਜੁੜ ਗਿਆ, ਤੇ ਜੇ ਇੱਕ ਨਾਲ ਜੁੜਿਆ ਹੀ ਨਹੀਂ, ਇੱਕ ਦਾ ਚਿੰਤਨ ਨਹੀਂ, ਤਾਂ ਸਾਰਾ ਪੜ੍ਹਿਆ ਲਿਖਿਆ ਸਿਵਾਏ ਹਉਮੈ ਦਾ ਹੀ ਝੱਖ ਮਾਰਨਾ ਹੈ, ਫਿਤੂਰ ਨੂੰ ਜੋ ਹੈ ਇਕੱਠਾ ਕਰਨਾ ਹੈ, ਹੋਰ ਕੁਛ ਨਹੀਂ। ਪੜ੍ਹੀਏ ਜੇਤੇ ਬਰਸ ਬਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰ ਜਾ, ਪੜ੍ਹੀਏ ਜੇਤੇ ਸਾਸ। ਜਿੰਨੀ ਉਮਰ ਹੈ, ਜਿਤਨੇ ਸਵਾਸ ਨੇ, ਇੱਕ ਇੱਕ ਸਵਾਸ ਪੜ੍ਹਾਈ ਦੇ ਚ ਬੰਦਾ ਹਾਸਲ ਕਰੇ। ਐਸਾ ਦੌਰ ਵੀ ਲੰਘਦਾ ਹੈ, ਔਰ ਕੁਛ ਵਿਅਕਤੀ ਐਸੇ ਵੀ ਆਉਂਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਹੀ ਇਹੀ ਆਉਂਦਾ ਹੈ, ਇਕੱਠਾ ਕਰੀ ਜਾਓ ਗਿਆਨ। ਜੈਸੇ ਕੁਛ ਲੋਭੀ ਆਉਂਦੇ ਨੇ, ਉਹਨਾਂ ਦਾ ਐਸਾ ਖਿਆਲ ਆਉਂਦਾ ਇਕੱਠਾ ਕਰੀ ਜਾਓ ਧਨ, ਇਕੱਠਾ ਕਰੀ ਜਾਓ ਧਨ। ਸ਼ੂਮ ਲਈ ਬਿਰਤੀਆਂ ਇਹੀ ਨੇ, ਇਕੱਠਾ ਕਰੀ ਜਾਓ ਧਨ। ਔਰ ਦੂਸਰੇ ਪਾਸੇ ਹੰਕਾਰੀ ਲਈ ਇਹ ਹੈ, ਇਕੱਠੀ ਕਰੀ ਜਾਓ ਜਾਣਕਾਰੀ। ਔਰ ਇਹ ਹਕੀਕਤ ਹੈ ਕਿ ਹੰਕਾਰ ਤੇ ਜਾਣਕਾਰੀ ਇਕੱਠੇ ਹੀ ਰਹਿੰਦੇ ਨੇ। ਤਦੀ ਤੇ ਬੰਦਾ ਦਾਅਵਾ ਕਰਦਾ ਹੈ ਤੂੰ ਕੁਛ ਨਹੀਂ ਜਾਣਦਾ, ਮੈਂ ਬਹੁਤ ਕੁਛ ਜਾਣਦਾ, ਤੈਨੂੰ ਕੀ ਪਤਾ, ਮੈਨੂੰ ਸਭ ਕੁਛ ਪਤਾ ਹੈ। ਹੁਣ ਸਭ ਕੁਛ ਪਤਾ ਹੈ ਇਸ ਆਸਰੇ ਤੇ ਦੂਸਰੇ ਨੂੰ ਇਸ ਢੰਗ ਨਾਲ ਦਿਖਾਉਣਾ ਕਿ ਤੂੰ ਕੁਛ ਵੀ ਨਹੀਂ ਜਾਣਦਾ, ਤੂੰ ਤੇ ਕੁਛ ਵੀ ਨਹੀਂ ਹੈ, ਤੇਰੀ ਹੋਂਦ ਕੀ ਹੈ, ਕੁਛ ਵੀ ਨਹੀਂ, ਕਿਉਂਕਿ ਤੂੰ ਕੁਛ ਵੀ ਨਹੀਂ ਜਾਣਦਾ, ਤੈਨੂੰ ਕੁਛ ਵੀ ਬੋਧ ਨਹੀਂ ਹੈ। ਤੋ ਇਸ ਤਰੀਕੇ ਨਾਲ ਗਿਆਨ ਦੂਜਿਆਂ ਨੂੰ ਨੀਵਾਂ ਕਰਨ ਦਾ ਬਾਇਸ ਬਣਿਆ, ਗਿਆਨ ਆਪਣੇ ਫਿਤੂਰ ਤੇ ਹੰਕਾਰ ਨੂੰ ਪ੍ਰਗਟ ਕਰਨ ਦਾ ਜੋ ਹੈ ਕਾਰਨ ਬਣਿਆ। ਜੈਸੇ ਸ਼ੂਮ धन दी वरतों नहीं करता, इस तरह हंकारी ज्ञान दी वरतों नहीं करता। हंकारी अपने इलम ज्ञान नू वरतन देच नहीं लेंदा, अमल देच नहीं लेंदा। इलम दा अमल देच लेना लाजमी है। भोजन अगर हजम नहीं होया तो जहर बन गया है, इलम अगर अमल देच नहीं आया तो जहर ही बन गया है। गर अमल दस्त तो नेस्त नादानी, फिर नादानी है ए बहुत वड्डी। अगर इलम अमल देच नहीं आया तो साहिब कहिंदे जितनी जिंदगी है जितने स्वास ने ए सारी पढ़ाई देच ही लीन कीते जान तां भी महाराज कहिंदे ए गल सार्थक नहीं होवेगी। क्यों? नानक लेखे इक गल होर हो में झकना झाक। कहिंदे ने साहिब श्री गुरु नानक देव जी महाराज नूं जद गोपाल पांधे कोल बिठाया गया तां गोपाल पांधे ने आपनूं ऊड़ा लिख के दिता ते सतगुरु कहिंदे ने इहदे अर्थ दसो, इहदे मायने दसो, इह ऊड़ा किस दिशा दा संकेत करदा है। तो गोपाल पांधा कहिंदे ने कि ऊड़े दे कोई अर्थ नहीं ने, एक अखर दे कोई अर्थ नहीं ने, दो चार अखर मिलके जद पूरा शब्द बनदे ने उहदे अर्थ हुंदे ने, एक अखर दे कोई अर्थ नहीं ने, इह ऊड़ा बेमायनी है। गुरु नानक खड़े हो गए, कहिण लगे फिर मैं बेअर पढ़ने ने जिन्हां दे मायने होवन, मैं वो अल्फाज पढ़ने ने जो किसी दिशा की तरफ संकेत करन। सतगुरु ने साफ कह दिता मैनू वो ज्ञान चाहिए है जो एक नाल जोड़े, मैनू वो विचार चाहिए ने जो एक नाल जोड़े। बाकी अगर ज्ञान ने अनेकता नाल जोड़िया है, फितूर ते हंकार आया है, तो साहब कहिंदे ने इह झक मार नहीं है। सारा दिन कम धंधा कीता है बट कुछ नहीं हुई। बंदा कहिंदा है सारा दिन मैं झक मारदा रहा पले कुछ नहीं पिया। कई विचारक जीवन भर झक मारते रहते ने, बहुत विचार कट्ठे किए, बहुत विचार कट्ठे किए, पर विचारां दे चों करतार नहीं पैदा होया, निरंकार नहीं पैदा होया। इस वास्ते साहिब कहिंदे ने नानक लेखे इक गल होर हों में झकणा जा।